ਰਾਜਿਆਂ ਦੀ ਪਹਿਲੀ ਪੋਥੀ ਬਾਪ 11 ਸੁਲੇਮਾਨ ਦਾ ਕੁਧਰਮ। ਸੁਲੇਮਾਨ ਪਾਤਸ਼ਾਹ ਨੇ ਫਿਰਾਉਨ ਦੀ ਧੀ ਤੋਂ ਬਿਨਾਂ ਬਹੁਤ ਸਾਰੀਆਂ ਉਪਰੀਆਂ ਇਸਤਰੀਆਂ ਨਾਲ ਪ੍ਰੀਤ ਲਾ ਲਈ, ਅਰਥਾਤ ਮੁਆਬਣਾ, ਅਮੋਨਣਾ, ਅਦੋਮਣਾ, ਸਿਦੋਨਣਾ ਅਤੇ ਹਿਤਣਾ ਨਾਲ। ਇਹ ਉਨ੍ਹਾਂ ਕੌਮਾਂ ਵਿਚੋਂ ਸਨ ਜਿਨ੍ਹਾਂ ਦੇ ਵਿਖੇ ਯਹੋਵਾ ਨੇ ਇਜ਼ਰਾਈਲੀਆਂ ਨੂੰ ਆਖਿਆ ਸੀ, ਭਾਈ ਤੁਸੀਂ ਉਨ੍ਹਾਂ ਦੇ ਵਿਚ ਨਾ ਜਾਇਓ ਅਤੇ ਨਾ ਉਹ ਤੁਹਾਡੇ ਵਿਚ ਆਉਣ। ਉਹ ਤੁਹਾਡਿਆਂ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੀਆਂ, ਪਰ ਸੁਲੇਮਾਨ ਨੇ ਇਨ੍ਹਾਂ ਨਾਲ ਪ੍ਰੀਤ ਗੱਠ ਲਈ। ਉਹਦੀਆਂ 700 ਰਾਣੀਆਂ ਸਨ ਜਿਹੜੀਆਂ ਰਾਜ ਪੁੱਤਰੀਆਂ ਸਨ, ਨਾਲੇ 300 ਸੁਰੀਤਾਂ ਅਤੇ ਉਹਦੀਆਂ ਇਸਤਰੀਆਂ ਨੇ ਉਹਦਾ ਮਨ ਫੇਰ ਲਿਆ। ਤਾਂ ਐਂ ਹੋਇਆ ਕਿ ਸੁਲੇਮਾਨ ਦੇ ਬੁਢਾਪੇ ਵਿਚ ਉਹਦੀਆਂ ਇਸਤਰੀਆਂ ਨੇ ਉਹਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ। ਸੋ ਉਹਦਾ ਮਨ ਯਹੋਵਾ ਆਪਣੇ ਪਰਮੇਸ਼ਵਰ ਨਾਲ ਸੰਪੂਰਨ ਨਾ ਰਿਹਾ, ਜਿਵੇਂ ਉਹਦੇ ਪਿਤਾ ਦਾਊਦ ਦਾ ਮਨ ਸੀ। ਸੁਲੇਮਾਨ ਸਿਦੋਨੀਆਂ ਦੀ ਦੇਵੀ ਅਸ਼ਥਾਰੋਤ ਅਤੇ ਅਮੋਨੀਆਂ ਦੇ ਘਿਨਾਉਣੇ ਦਿਓ ਮਿਲਕੋਮ ਦੇ ਪਿੱਛੇ ਚੱਲਿਆ ਅਤੇ ਸੁਲੇਮਾਨ ਨੇ ਯਹੋਵਾ ਦੀ ਨਿਗਾਹ ਵਿਚ ਬਦੀ ਕੀਤੀ ਅਤੇ ਯਹੋਵਾ ਦੇ ਪਿੱਛੇ ਪੂਰੀ ਤਰ੍ਹਾਂ ਨਾ ਚੱਲਿਆ, ਜਿਵੇਂ ਉਹਦੇ ਪਿਤਾ ਦਾਊਦ ਨੇ ਕੀਤਾ। ਤਾਂ ਸੁਲੇਮਾਨ ਨੇ ਮੋਆਬ ਦੇ ਘਿਨਾਉਣੇ ਕਾਮੋਸ਼ ਲਈ ਇਕ ਉੱਚਾ ਥਾਂ ਉਸ ਪਰਬਤ ਉੱਤੇ ਜਿਹੜਾ ਯਰੂਸ਼ਲਮ ਦੇ ਅੱਗੇ ਹੈ ਬਣਾਇਆ, ਨਾਲੇ ਅਮੋਨੀਆਂ ਦੇ ਘਿਨਾਉਣੇ ਮੋਲਕ ਲਈ ਵੀ। ਇਸੇ ਤਰ੍ਹਾਂ ਉਸ ਨੇ ਆਪਣੀਆਂ ਸਾਰੀਆਂ ਉਪਰੀਆਂ ਇਸਤਰੀਆਂ ਲਈ ਕੀਤਾ ਜਿਹੜੀਆਂ ਆਪੋ ਆਪਣੇ ਦੇਵਤਿਆਂ ਲਈ ਧੂਫ ਧਕਾਉਂਦੀਆਂ ਤੇ ਬਲੀਆਂ ਚੜਾਉਂਦੀਆਂ ਸਨ। ਤਾਂ ਯਹੋਵਾ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ, ਕਿਉਂ ਜੋ ਉਹਦਾ ਮਨ ਇਜ਼ਰਾਈਲ ਦੇ ਪਰਮੇਸ਼ਵਰ ਯਹੋਵਾ ਤੋਂ ਫਿਰ ਗਿਆ, ਜਿਸ ਉਹਨੂੰ 2 ਵਾਰ ਦਰਸ਼ਨ ਦਿੱਤਾ ਅਤੇ ਉਸ ਉਹਨੂੰ ਇਸ ਗੱਲ ਦਾ ਹੁਕਮ ਦਿੱਤਾ ਸੀ ਕਿ ਉਹ ਦੂਜਿਆਂ ਦੇਵਤਿਆਂ ਦੇ ਪਿੱਛੇ ਨਾ ਚੱਲੇ, ਪਰ ਉਹਨੇ ਯਹੋਵਾ ਦਾ ਹੁਕਮ ਨਾ ਮੰਨਿਆ। ਤਾਂ ਯਹੋਵਾ ਨੇ ਸੁਲੇਮਾਨ ਨੂੰ ਆਖਿਆ, ਇਸ ਲਈ ਕਿ ਇਹ ਤੇਥੋਂ ਹੋਇਆ ਹੈ ਅਤੇ ਤੈਂ ਮੇਰੇ ਨੇਮ ਨੂੰ ਤੇ ਮੇਰੀਆਂ ਵਿਧੀਆਂ ਨੂੰ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ, ਮੈਂ ਜ਼ਰੂਰ ਰਾਜ ਤੇਥੋਂ ਖੋ ਲਵਾਂਗਾ ਅਤੇ ਤੇਰੇ ਟਹਿਲੂਏ ਨੂੰ ਦੇ ਦਿਆਂਗਾ। ਤਾਂ ਵੀ ਮੈਂ ਤੇਰੇ ਦਿਨਾਂ ਵਿਚ ਤੇਰੇ ਪਿਤਾ ਦਾਊਦ ਦੇ ਕਾਰਨ ਇਹ ਨਹੀਂ ਕਰਾਂਗਾ, ਤੇਰੇ ਪੁੱਤਰ ਦੇ ਹੱਥੋਂ ਮੈਂ ਉਹਨੂੰ ਖੋ ਲਵਾਂਗਾ, ਪਰੰਤੂ ਮੈਂ ਸਾਰਾ ਰਾਜ ਨਹੀਂ ਖੁਆਵਾਂਗਾ, ਇਕ ਗੋਤ ਮੈਂ ਤੇਰੇ ਪੁੱਤਰ ਨੂੰ ਤੇਰੇ ਪਿਤਾ ਦਾਊਦ ਦੇ ਕਾਰਨ ਅਤੇ ਯਰੂਸ਼ਲਮ ਦੇ ਕਾਰਨ ਜਿਹਨੂੰ ਮੈਂ ਚੁਣਿਆ ਦਿਆਂਗਾ। ਉਪਰੰਤ ਯਹੋਵਾ ਨੇ ਇਕ ਵਿਰੋਧੀ ਨੂੰ ਸੁਲੇਮਾਨ ਦੇ ਵਿਰੁੱਧ ਅਰਥਾਤ ਹਦਦ ਅਦੋਮੀ ਨੂੰ ਪ੍ਰੇਰਿਆ। ਉਹ ਅਦੋਮ ਵਿਚ ਰਾਜਾ ਦੀ ਅੰਸ਼ ਵਿਚੋਂ ਸੀ। ਐਂ ਹੋਇਆ ਜਦ ਦਾਊਦ ਅਦੋਮ ਵਿਚ ਸੀ, ਜਿਸ ਵੇਲੇ ਯੋਆਬ ਸੈਨਾਪਤੀ ਵੱਡਿਆਂ ਹੋਇਆਂ ਦੇ ਦੱਬਣ ਲਈ ਉਤਾਹਾਂ ਆਇਆ ਅਤੇ ਅਦੋਮ ਦੇ ਹਰ ਨਰ ਨੂੰ ਵੱਢ ਸੁੱਟਿਆ ਸੀ, ਕਿਉਂ ਜੋ ਯੋਆਬ ਸਾਰੇ ਇਜ਼ਰਾਇਲ ਸਣੇ 6 ਮਹੀਨੇ ਉੱਥੇ ਰਿਹਾ, ਜਦ ਤੀਕ ਉਸ ਨੇ ਅਦੋਮ ਵਿਚ ਹਰ ਨਰ ਨੂੰ ਨਾਸ ਨਾ ਕਰ ਲਿਆ। ਤਦ ਹਦਦ ਅਤੇ ਉਹਦੇ ਨਾਲ ਉਹਦੇ ਪਿਤਾ ਦੇ ਅਦੋਮੀ ਟਹਿਲੂਏ ਨੱਠੇ। ਭਾਈ ਉਹ ਮਿਸਰ ਨੂੰ ਜਾਣ ਅਤੇ ਹਦਦ ਇਕ ਛੋਟਾ ਬਾਲ ਹੀ ਸੀ, ਉਹ ਮਿਦਿਆਨ ਤੋਂ ਉੱਠ ਕੇ ਪਰਾਨ ਨੂੰ ਆਏ ਅਤੇ ਆਪਣੇ ਨਾਲ ਪਰਾਨ ਤੋਂ ਮਨੁੱਖ ਲੈ ਕੇ ਉਹ ਮਿਸਰ ਵਿਚ ਮਿਸਰ ਦੇ ਰਾਜਾ ਫਰਾਉਨ ਕੋਲ ਗਏ ਅਤੇ ਉਸ ਨੇ ਉਹਨੂੰ ਇਕ ਘਰ ਦੇ ਦਿੱਤਾ ਅਤੇ ਉਹਦੇ ਲਈ ਰੋਟੀ ਠਹਿਰਾਈ ਅਤੇ ਉਹਨੂੰ ਭੂਮੀ ਦਿੱਤੀ ਅਤੇ ਫਰਾਉਨ ਦੀ ਵੱਡੀ ਕਿਰਪਾ ਦੀ ਨਿਗਾਹ ਹਦਦ ਉੱਤੇ ਹੋਈ, ਸੋ ਉਸ ਨੇ ਆਪਣੀ ਸਾਲੀ ਨੂੰ ਅਰਥਾਰਤ ਤਹਿਪਨੇਸ ਰਾਣੀ ਦੀ ਭੈਣ ਨੂੰ ਉਹਦੇ ਨਾਲ ਵਿਆਹ ਦਿੱਤਾ। ਤਾਂ ਤਹਿਪਨੇਸ ਦੀ ਭੈਣ ਉਹਦਾ ਪੁੱਤਰ ਗਨੁਬਥ ਜਣੀ, ਜਿਹਦਾ ਤਹਿਪਨੇਸ ਨੇ ਫਰਾਉਨ ਦੇ ਮਹਿਲ ਵਿਚ ਦੁੱਧ ਛੁਡਾਇਆ ਅਤੇ ਗਨੁਬਥ ਫਰਾਉਨ ਦੇ ਘਰਾਨੇ ਵਿਚ ਫਰਾਉਨ ਦੇ ਪੁੱਤਰਾਂ ਨਾਲ ਰਿਹਾ। ਜਦ ਹਦਦ ਨੇ ਮਿਸਰ ਵਿਚ ਸੁਣਿਆ ਕਿ ਦਾਊਦ ਆਪਣੇ ਪਿਓ ਦਾਦਿਆਂ ਨਾਲ ਸੌ ਗਿਆ ਹੈ ਤੇ ਯੋਆਬ ਸੈਨਾਪਤੀ ਵੀ ਮਰ ਗਿਆ ਹੈ, ਤਾਂ ਹਦਦ ਨੇ ਫਰਾਉਨ ਨੂੰ ਆਖਿਆ, ਮੈਨੂੰ ਜਾਣ ਦਿਓ ਕਿ ਮੈਂ ਆਪਣੇ ਦੇਸ਼ ਨੂੰ ਚਲਿਆ ਜਾਵਾਂ। ਪਰ ਫਰਾਉਨ ਨੇ ਉਹਨੂੰ ਆਖਿਆ, ਤੈਨੂੰ ਮੇਰੀ ਵੱਲੋਂ ਕੀ ਥੋੜੋਂ ਸੀ ਕਿ ਵੇਖ ਤੂੰ ਆਪਣੇ ਦੇਸ਼ ਨੂੰ ਜਾਣਾ ਚਾਹੁੰਦਾ ਹੈ? ਤਾਂ ਅੱਗੋਂ ਉਹ ਬੋਲਿਆ, ਕੋਈ ਥੋੜੋਂ ਨਹੀਂ ਰਹੀ, ਪਰ ਮੈਨੂੰ ਜ਼ਰੂਰ ਘੱਲ ਦਿਓ। ਫਿਰ ਪਰਮੇਸ਼ਵਰ ਨੇ ਇਕ ਹੋਰ ਵਿਰੋਧੀ ਨੂੰ ਉਹਦੇ ਲਈ ਪ੍ਰੇਰਿਆ, ਅਰਥਾਤ ਰਜ਼ੋਨ ਅਲਿਆਦਾ ਦੇ ਪੁੱਤਰ ਨੂੰ, ਜੋ ਆਪਣੇ ਸੁਆਮੀ ਸੋਬਾ ਦੇ ਰਾਜਾ ਹਦਦ ਅਜ਼ਰ ਤੋਂ ਨੱਠਾ ਸੀ। ਉਸ ਨੇ ਆਪਣੇ ਨਾਲ ਮਨੁੱਖ ਇਕੱਠੇ ਕੀਤੇ ਅਤੇ ਉਹ ਉਨ੍ਹਾਂ ਦੇ ਜਥੇ ਦਾ ਸਰਦਾਰ ਸੀ। ਜਦ ਦਾਊਦ ਨੇ ਉਨ੍ਹਾਂ ਨੂੰ ਵੱਢਿਆ ਤਾਂ ਉਹ ਦਮਿਸ਼ਕ ਜਾ ਵਸੇ ਅਤੇ ਦਮਿਸ਼ਕ ਵਿਚ ਰਾਜ ਕਰਦੇ ਰਹੇ। ਉਸ ਬਦੀ ਤੋਂ ਬਿਨਾਂ ਜਿਹੜੀ ਹਦਦ ਨੇ ਕੀਤੀ ਸੀ, ਉਹ ਸੁਲੇਮਾਨ ਦੇ ਸਾਰੇ ਦਿਨ ਇਜ਼ਰਾਇਲ ਦਾ ਵਿਰੋਧੀ ਬਣਿਆ ਰਿਹਾ ਅਤੇ ਉਸ ਨੇ ਇਜ਼ਰਾਇਲ ਨੂੰ ਘਿਣਾਉਣਾ ਸਮਝਿਆ ਅਤੇ ਆਰਾਮ ਉੱਤੇ ਰਾਜ ਕੀਤਾ। ਨਬਾਲ ਦੇ ਪੁੱਤਰ ਯਰੂਬੁਆਮ ਨੇ, ਜੋ ਸਰੇਦਾਹ ਤੋਂ ਇਫਰਾਥੀ ਸੀ, ਸੁਲੇਮਾਨ ਦਾ ਟਹਿਲੂਆ ਵੀ ਸੀ, ਜਿਹਦੀ ਮਾਤਾ ਦਾ ਨਾਂ ਸਰੂਆ ਸੀ, ਜਿਹੜੀ ਵਿਧਵਾ ਸੀ, ਉਸ ਆਪਣਾ ਹੱਥ ਪਾਤਸ਼ਾਹ ਉੱਤੇ ਚੁੱਕਿਆ ਅਤੇ ਉਸ ਦੇ ਪਾਤਸ਼ਾਹ ਉੱਤੇ ਹੱਥ ਚੁੱਕਣ ਦਾ ਕਾਰਨ ਇਹ ਸੀ ਕਿ ਸੁਲੇਮਾਨ ਨੇ ਮਿਲੋ ਬਣਾਇਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਦਿਆਂ ਤੇੜਾਂ ਦੀ ਮੁਰੰਮਤ ਕੀਤੀ। ਯਰਾਬੁਆਮ ਸੂਰਮਾ ਯੋਧਾ ਸੀ ਅਤੇ ਜਦ ਸੁਲੇਮਾਨ ਨੇ ਵੇਖਿਆ ਕਿ ਇਹ ਜਵਾਨ ਮਿਹਨਤੀ ਹੈ, ਤਾਂ ਉਹਨੇ ਉਸ ਨੂੰ ਯੂਸਫ ਦੇ ਘਰਾਨੇ ਦੇ ਕੰਮ ਧੰਦੇ ਉੱਤੇ ਠਹਿਰਾਇਆ। ਤਾਂ ਐਂ ਹੋਇਆ ਕਿ ਉਸ ਵੇਲੇ ਜਦ ਯਰੂਬੁਆਮ ਯਰੂਸ਼ਲਮ ਤੋਂ ਬਾਹਰ ਨਿਕਲਿਆ, ਤਦ ਅਹੀਆ ਨਬੀ ਸ਼ਿਲੋਨੀ ਉਹਨੂੰ ਰਾਹ ਵਿਚ ਮਿਲ ਪਿਆ ਅਤੇ ਉਸ ਨੇ ਇਕ ਨਵੀਂ ਚਾਦਰ ਲਈ ਹੋਈ ਸੀ ਅਤੇ ਦੋਨੋ ਰੜ ਵਿਚ ਇਕੱਲੇ ਸਨ। ਤਾਂ ਅਹੀਆ ਨੇ ਉਸ ਨਵੀਂ ਚਾਦਰ ਨੂੰ, ਜੋ ਉਸ ਦੇ ਆਪਣੇ ਉੱਤੇ ਸੀ, ਫੜ ਕੇ 12 ਟੁਕੜਿਆਂ ਵਿਚ ਪ ਪਾੜ ਸੁੱਟਿਆ ਅਤੇ ਉਸ ਨੇ ਯਾਰਾਬੁਆਮ ਨੂੰ ਆਖਿਆ, ਤੂੰ ਆਪਣੇ ਲਈ 10 ਟੁਕੜੇ ਲੈ ਲੈ, ਕਿਉਂ ਜੋ ਯਹੋਵਾ ਇਜ਼ਰਾਇਲ ਦਾ ਪਰਮੇਸ਼ਵਰ ਐਂ ਫਰਮਾਉਂਦਾ ਹੈ ਕਿ ਵੇਖ, ਮੈਂ ਰਾਜ ਸੁਲੇਮਾਨ ਦੇ ਹੱਥੋਂ ਖੋ ਲਵਾਂਗਾ ਅਤੇ ਤੈਨੂੰ 10 ਗੋਤ ਦੇ ਦਿਆਂਗਾ, ਪਰ ਮੈਂ ਆਪਣੇ ਦਾਸ ਦਾਊਦ ਦੇ ਕਾਰਨ 1 ਗੋਤ ਉਹਦੇ ਕੋਲ ਰਹਿਣ ਦਿਆਂਗਾ। ਨਾਲੇ ਯਰੂਸ਼ਲਮ ਦੇ ਕਾਰਨ ਜਿਸ ਸ਼ਹਿਰ ਨੂੰ ਮੈਂ ਇਜ਼ਰਾਇਲ ਦੇ ਸਾਰੇ ਗੋਤਾਂ ਵਿਚੋਂ ਚੁਣਿਆ ਹੈ, ਇਹਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਮੈਨੂੰ ਤਿਆਗ ਕੇ ਸਿਦੋਨੀਆ ਦੀ ਦੇਵੀ ਅਸ਼ਥਾਰੋਥ ਅਤੇ ਮੋਆਬ ਦੇ ਦਿਓ ਕਮੋਸ਼ ਤੇ ਅਮੋਨੀਆ ਦੇ ਦਿਓ ਮਿਲਕੋਮ ਅੱਗੇ ਮੱਥਾ ਟੇਕਿਆ ਅਤੇ ਐਂ ਮੇਰੇ ਮਾਰਗਾਂ ਵਿਚ ਨਹੀਂ ਚਲਦੇ ਰਹੇ, ਭਾਈ ਜੋ ਮੇਰੀ ਨਿਗਾਹ ਵਿਚ ਸਿੱਧੀ ਗੱਲ ਹੈ, ਉਹ ਕਰਨ ਅਤੇ ਮੇਰੀਆਂ ਵਿਧੀਆਂ ਤੇ ਮੇਰੇ ਨਿਯਮਾਂ ਨੂੰ ਮੰਨਣ, ਜਿਵੇਂ ਉਹਦੇ ਪਿਤਾ ਦਾਊਦ ਨੇ ਕੀਤਾ, ਤਾਂ ਵੀ ਮੈਂ ਸਾਰਾ ਰਾਜ ਉਹਦੇ ਹੱਥੋਂ ਨਾ ਲਵਾਂਗਾ, ਪਰ ਮੈਂ ਉਹਦੇ ਜੀਵਨ ਭਰ ਉਹਨੂੰ ਆਪਣੇ ਦਾਸ ਦਾਊਦ ਦੇ ਕਾਰਨ ਸਜਾਦਾ ਬਣਾ ਰੱਖਾਂਗਾ, ਜਿਹਨੂੰ ਮੈਂ ਇਸ ਲਈ ਚੁਣਿਆ ਕਿ ਉਹਨੇ ਮੇਰੇ ਹੁਕਮਾਂ ਤੇ ਵਿਧੀਆਂ ਨੂੰ ਮੰਨਿਆ। ਪਰ ਮੈਂ ਰਾਜ ਉਹਦੇ ਪੁੱਤਰ ਦੇ ਹੱਥੋਂ ਤੈਨੂੰ ਦਿਆਂਗਾ, ਅਰਥਾਰਤ ਉਹ 10 ਗੋਤ, ਅਤੇ ਮੈਂ ਉਹਦੇ ਪੁੱਤਰ ਨੂੰ 1 ਗੋਤ ਦਿਆਂਗਾ, ਤਾਂ ਜੋ ਮੇਰੇ ਦਾਸ ਦਾਊਦ ਲਈ 1 ਚਿਰਾਗ ਯਰੂਸ਼ਲਮ ਵਿਚ, ਜਿਸ ਸ਼ਹਿਰ ਨੂੰ ਮੈਂ ਆਪਣਾ ਨਾਮ ਰੱਖਣ ਲਈ ਚੁਣਿਆ ਹੈ, ਸਾਰੇ ਦਿਨ ਮੇਰੇ ਅੱਗੇ ਰਹੇ। ਮੈਂ ਤੈਨੂੰ ਲਵਾਂਗਾ ਅਤੇ ਤੂੰ ਆਪਣੇ ਮਨ ਦੀ ਸਾਰੀ ਇੱਛਾ ਅਨੁਸਾਰ ਰਾਜ ਕਰੇਗਾ, ਸੋ ਤੂੰ ਇਜ਼ਰਾਇਲ ਉੱਤੇ ਪਾਤਸ਼ਾਹ ਹੋਵੇਗਾ। ਤਾਂ ਐਂ ਹੋਵੇਗਾ ਭਾਈ, ਜੇ ਤੂੰ ਮੇਰੇ ਸਾਰੇ ਹੁਕਮਾਂ ਨੂੰ ਸੁਣੇ ਅਤੇ ਮੇਰੇ ਮਾਰਗਾਂ ਉੱਤੇ ਚੱਲੇ ਅਤੇ ਜੋ ਮੇਰੀ ਨਿਗਾਹ ਵਿਚ ਸਿੱਧਾ ਹੈ ਉਹ ਕਰੇ ਅਤੇ ਮੇਰੀਆਂ ਵਿਧੀਆਂ ਤੇ ਹੁਕਮਾਂ ਨੂੰ ਮੰਨੇ, ਜਿਵੇਂ ਮੇਰੇ ਦਾਸ ਦਾਊਦ ਨੇ ਕੀਤਾ, ਤਾਂ ਮੈਂ ਤੇਰੇ ਅੰਗ ਸੰਗ ਰਹਾਂਗਾ ਅਤੇ ਤੇਰੇ ਲਈ 1 ਅਟਲ ਘਰਾਨਾ ਬਣਾਵਾਂਗਾ, ਜਿਵੇਂ ਮੈਂ ਦਾਊਦ ਲਈ ਬਣਾਇਆ। ਨਾਲੇ ਮੈਂ ਇਜ਼ਰਾਇਲ ਤੈਨੂੰ ਦੇ ਦਿਆਂਗਾ, ਇਸ ਕਾਰਨ ਮੈਂ ਦਾਊਦ ਦੀ ਅੰਸ਼ ਨੂੰ ਦੁੱਖ ਦਿਆਂਗਾ, ਪਰ ਸਦਾ ਲਈ ਨਹੀਂ। ਤਾਂ ਸੁਲੇਮਾਨ ਨੇ ਯਾਰਾਬੁਆਮ ਨੂੰ ਮਾਰਨਾ ਚਾਹਿਆ, ਪਰ ਯਾਰਾਬੁਆਮ ਉੱਠ ਕੇ ਮਿਸਰ ਨੂੰ ਮਿਸਰ ਦੇ ਰਾਜਾ ਸ਼ੀਸ਼ਕ ਕੋਲ ਨੱਠ ਗਿਆ ਅਤੇ ਉਹ ਮਿਸਰ ਵਿਚ ਸੁਲੇਮਾਨ ਦੀ ਮੌਤ ਤੀਕ ਰਿਹਾ। ਅਤੇ ਸੁਲੇਮਾਨ ਦੀ ਬਾਕੀ ਵਾਰਤਾ ਅਤੇ ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀ ਬੁੱਧੀ, ਕੀ ਇਹ ਸੁਲੇਮਾਨ ਦੇ ਵਰਤਾਂਤ ਦੀ ਪੋਥੀ ਵਿਚ ਲਿਖੇ ਹੋਏ ਨਹੀਂ? ਉਹ ਚਿਰ ਜਦ ਸੁਲੇਮਾਨ ਸਾਰੇ ਇਜ਼ਰਾਇਲ ਉੱਤੇ ਰਾਜ ਕਰਦਾ ਸੀ, ਸੋ 40 ਵਰੇ ਸਨ, ਤਾਂ ਸੁਲੇਮਾਨ ਆਪਣੇ ਪਿਓ ਦਾਦਿਆਂ ਨਾਲ ਸੌ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿਚ ਦੱਬਿਆ ਗਿਆ ਅਤੇ ਰਹਿਬੁਆਮ ਉਸ ਦਾ ਪੁੱਤਰ ਉਸ ਦੇ ਥਾਂ ਰਾਜ ਕਰਨ ਲੱਗਾ।